पुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संग जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। गुर बिलास छेवीं पातशाही ग्रंथ दी कथा नू आप जी श्रवण कर रहे सी। इतिहास इथों तक पहुंचा है कि जहांगीर बादशाह ने पृथ्वी चंद नू आख्या कि मैं तेनू एक पिंड दी जगीर देंदा हां, तू उस जगह ते जाके अपने घर बना के रह। कल इथों तक कथा पहुंची सी, अज इथों अगे मैं प्रारंभ करदा। ग्राम पटा लिख शाह ने दीनो पृथ्वी हाथ मुख कहो जह लिया और तब चलो मम साथ। ग्रंथाकार जी बयान करते ने कि पिंड दा पटा लिख के कागज लिख के बादशाह ने पृथ्वी चंद दे हथां दे विच ओ कागज फड़ा दिता। इस तो अलावा बादशाह ने पृथ्वी चंद नू आख्या कि जदों मैं लाहौर दे वल जावांगा उस वेले तू मैनू आण के मिले ते फिर मैं तुहाडा न्याय करांगा। ग्राम पटा तब पाए के पृथ्वी प्याना कीन माल विमद ग्राम ले सुंदर गृह रच लीन। पिंड दी रियासत नू पा के ग्रंथाकार जी लिखदे ने के पृथ्वी चंद ने फिर दिल्ली तो चाले पाए ने मालवे दे इलाके दे विच आण के पहुंचा ते ओ जेड़े पिंड दी जगीर दित्ती सी उस पिंड दे विच आण के अपने सोहणे जेड़े घर सी अपना सोहना जेड़ा घर सी ओ पृथ्वी चंद ने उस पिंड दे विच बना ले। कोठा तहां बनाए पृथ्वी बंधन कीन जेह उस जगह दा नाम है कोठा। अज कल कोठा गुरु का उस पिंड नू आख्या जांदा है। उस पिंड दे विच जाके कवि जी लिखदे ने इन्ने एक कोठा पाया। कोठा पाउण तों बाद पृथ्वी चंद ने उत्थे मत्था टेकिया। तिन की संग्या पाए कोठे सोडी पाखीए। ग्रंथाकार जी बयान करदे ने कि उस दिन तों लैके अज कल उस जगह नू सोडियां दा कोठा करके भी याद कीता जांदा है। इस प्रकार दे नाल उस वेले वापरिया। करतार सिंह जी कलास वालिए इस विथ्या नू कुछ इस प्रकार दे नाल बयान करदे ने। पृथ्वी चंद निराश हो चला आया कोठा विच जमीन आ पाया जी विच माल वे देश दे थां है ओ कोठा सोडियां होने अखवाया जी। तिन्ना पिंडा दी मालकी बन गई पर फिर भी सबर ना आया जी रई रखा बनी करतार सिंगा वैर दिनो दिन सगों वधाया जी। करतार सिंह जी कलास वाली लिखदे ने हेहर पिंड दी जगह मिल गई सी सुलही खां तों। दूजे पासे अमृतसर दे विच पहला ही पृथ्वी चंद दी थां सी ते हुण तीजी जगह ਇਹ ਜਿਹੜਾ ਗੁਰੂ ਕਾ ਕੋਠਾ ਹੈ ਇਹ ਵੀ ਮਿਲ ਗਈ ਹੈ ਪ੍ਰਿਥੀ ਚੰਦ ਨੂੰ। ਪਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੀ ਈਰਖਾ ਸੀ ਉਹ ਫੇਰ ਵੀ ਨਾ ਕਟੀ, ਦਿਨੋ ਦਿਨ ਸਗੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰਿਥੀ ਚੰਦ ਦੀ ਈਰਖਾ ਵੱਧਦੀ ਹੀ ਗਈ। ਸੁੱਤ ਤੀਆ ਪ੍ਰਿਥੀਏ ਤਹਾਂ ਬਸਾਏ, ਸੰਗਤ ਤੇਹਾਂ ਪੂਜ ਚੜਾਏ। ਉਸ ਪਿੰਡ ਦੇ ਵਿੱਚ ਪ੍ਰਿਥੀ ਚੰਦ ਨੇ ਆਪਣੀ ਘਰਵਾਲੀ ਨੂੰ, ਆਪਣੇ ਪੁੱਤਰ ਮਿਹਰਬਾਨ ਨੂੰ ਵਸਾਇਆ। ਜਿਹੜੀ ਥੋੜੀ ਬਹੁਤੀ ਸੰਗਤ ਹੈ ਪ੍ਰਿਥੀ ਚੰਦ ਦੀ, ਉਸ ਜਗ੍ਹਾ ਦੇ ਉੱਤੇ ਪ੍ਰਿਥੀ ਚੰਦ ਦੇ ਕੋਲ ਪਹੁੰਚਦੀ। ਐਸ ਗਾਥ ਪ੍ਰਿਥੀਏ ਕੀ ਪਾਖੀ, ਸੁਣਿਆ ਗੋਰੀ ਅਰਜਨ ਕੀ ਸਾਖੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਥੋੜੀ ਜਿਹੜੀ ਗਾਥਾ ਹੈ, ਥੋੜੀ ਜਿਹੜੀ ਕਥਾ ਹੈ, ਉਹ ਮੈਂ ਪ੍ਰਿਥੀ ਚੰਦ ਵਾਲੇ ਪਾਸੇ ਦੀ ਬਿਆਨ ਕੀਤੀ ਹੈ। ਹੁਣ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸਾਖੀ ਹੈ, ਉਹਨਾਂ ਦੀ ਜਿਹੜੀ ਕਥਾ ਹੈ, ਹੁਣ ਤੁਸੀਂ ਉਸ ਨੂੰ ਸੁਣੋ। ਸ੍ਰੀ ਗੁਰ ਸੁੰਦਰ ਗਾਥ ਸੁਣਾਉਂ, ਤਾਂ ਤੇ ਗੁਰਸਿੱਖ ਸਰਬ ਰਿਜਾਉਂ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਹਣੀ ਜਿਹੜੀ ਗਾਥਾ ਹੈ ਉਹ ਮੈਂ ਸਾਰਿਆਂ ਨੂੰ ਸੁਣਾਵਾਂਗਾ, ਤੇ ਇਸ ਸਾਖੀ ਦੇ ਸੁਣਾਉਣ ਦੇ ਬਦਲੇ ਮੈਂ ਸਾਰਿਆਂ ਨੂੰ, ਸਿੱਖਾਂ ਨੂੰ ਪੂਰੇ ਪ੍ਰਕਾਰ ਦੇ ਨਾਲ ਆਪਣੇ ਉੱਤੇ ਰਿਜਾ ਲਵਾਂਗਾ, ਆਪਣੇ ਉੱਤੇ ਖੁਸ਼ ਕਰ ਲਵਾਂਗਾ। ਏਕ ਸਮੇਂ ਗੁਰ ਅਰਜਨ ਦੇਵ, ਪ੍ਰਾਤ ਸਮੇਂ ਉੱਠ ਅਲਖ ਯਾ ਪੇਵ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇੱਕ ਦਿਨ ਦੀ ਵਾਰਤਾ ਮੈਂ ਬਿਆਨ ਕਰਦਾ ਹਾਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਵੇਰ ਦੇ ਸਮੇਂ ਉੱਠੇ ਨੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਲੱਖ ਨੇ, ਜਿਨ੍ਹਾਂ ਦੀ ਲਖਤਾ ਨਹੀਂ ਕੀਤੀ ਜਾ ਸਕਦੀ, ਜਿਹੜੇ ਸਤਿਗੁਰੂ ਜੀ ਅਭੇਵ ਨੇ, ਜਿਨ੍ਹਾਂ ਦੇ ਭੇਦ ਨੂੰ ਨਹੀਂ ਜਾਣਿਆ ਜਾ ਸਕਦਾ। ਸੋਦਾ ਸਰੋਵਰ ਨਾਵਣ ਚੱਲੇ, ਸਾਥ ਸਿੱਖ ਤਮ ਦਲ ਜਿਹੇ ਦਲੇ। ਸੁਧਾ ਸਰੋਵਰ ਪਾਵ ਕੇ ਜਿਹੜਾ ਹਰਿਮੰਦਰ ਦਾ ਸਰੋਵਰ ਹੈ, ਉਸ ਸਰੋਵਰ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ਼ਨਾਨ ਕਰਨ ਦੇ ਵਾਸਤੇ ਗਏ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਕਵੀ ਜੀ ਲਿਖਦੇ ਨੇ, ਐਸੇ ਸਿੱਖ ਸਨ ਜਿਹੜੇ ਕਿ ਹਨੇਰੇ ਰੂਪੀ ਅਗਿਆਨਤਾ ਦੀ ਫੌਜ ਨੂੰ ਹਰਾਉਣ ਦੇ ਵਿੱਚ ਸਮਰੱਥ ਨੇ। ਪ੍ਰਥਮ ਕੂਪ ਗੁਰ ਕਰ ਇਸਨਾਨਾ, ਅਮੀ ਸਰੋਵਰ ਮੱਜਣ ਠਾਨਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਸਾਰਿਆਂ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੂਹ ਦੇ ਉੱਤੇ ਇਸ਼ਨਾਨ ਕੀਤਾ। ਖੂਹ ਦੇ ਇਸ਼ਨਾਨ ਕਰਨ ਤੋਂ ਬਾਅਦ ਫੇਰ ਉਹ ਜੋ ਅੰਮ੍ਰਿਤ ਸਰੋਵਰ ਹੈ ਉਹਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਉਹੀ ਜਿਹੜੀ ਮਰਯਾਦਾ ਹੈ ਸ਼ੁਰੂ ਤੋਂ ਲੈ ਕੇ ਤੁਰੀ ਆਉਂਦੀ ਹੈ। ਆਪਾਂ ਆਹ ਜਿਹੜਾ ਲਾਗੇ ਸਰੋਵਰ ਦੇਖਦੇ ਹਾਂ ਜਿਹਦੇ ਵਿੱਚ ਇਸ਼ਨਾਨ ਕੀਤਾ ਜਾਂਦਾ, ਇਹਦੇ ਵਿੱਚ ਵੀ ਉਚੇਚੇ ਤੌਰ ਦੇ ਉੱਤੇ ਐਸੀ ਹਦਾਇਤ ਕੀਤੀ ਗਈ ਹੈ ਕਿ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਬਾਹਰ ਪਾਣੀ ਨੂੰ ਕੱਢ ਕੇ ਜਾਂ ਵੱਖਰੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਜਾਵੇ, ਉਸ ਤੋਂ ਬਾਅਦ ਸਰੋਵਰ ਦੇ ਅੰਦਰ ਜਾ ਕੇ ਇਸ਼ਨਾਨ ਕੀਤਾ ਜਾਵੇ। ਬਾਹਰ ਬੋਰਡ ਲੱਗਿਆ ਹੋਇਆ ਹੈ, ਉਹਦੇ ਉੱਤੇ ਕੁਝ ਹਿਦਾਇਤਾਂ ਲਿਖੀਆਂ ਹੋਈਆਂ ਨੇ। ਸਾਨੂੰ ਚਾਹੀਦਾ ਕਿ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਹਨਾਂ ਹਦਾਇਤਾਂ ਨੂੰ ਮੰਨਿਆ ਜਾਵੇ। ਜਿਸ ਤਰ੍ਹਾਂ ਕਿ ਐਸਾ ਵੀ ਲਿਖਿਆ ਗਿਆ ਹੈ ਕਿ ਜਦੋਂ ਸਿੱਖ ਇਸ਼ਨਾਨ ਕਰ ਲੈਂਦਾ ਤੇ ਫਿਰ ਬਾਹਰ ਜਦੋਂ ਕਛਹਿਰਾ ਬਦਲਦਾ ਤੇ ਜਿਹੜਾ ਗਿੱਲਾ ਕਛਹਿਰਾ ਹੈ ਉਹਨੂੰ ਬਾਹਰ ਆਣ ਕੇ ਨਿਚੋੜੇ, ਉਹਦੇ ਵਿੱਚ ਉੱਥੇ ਹੀ ਕਛਹਿਰੇ ਨੂੰ ਨਾ ਨਿਚੋੜੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸੇ ਕਰਕੇ ਸਤਿਗੁਰਾਂ ਨੇ ਐਸੀ ਮਰਿਆਦਾ ਬਣਾਈ ਹੈ, ਕਿਉਂਕਿ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਵੇਂ ਪੂਰਨ ਸਮਰੱਥ ਨੇ, ਉਹ ਅਕਾਲ ਪੁਰਖ ਦਾ ਰੂਪ ਨੇ, ਪਰ ਉਹਨਾਂ ਨੇ ਇਸ ਮਰਿਆਦਾ ਦਾ ਪਾਲਣ ਕੀਤਾ। ਕਵੀ ਜੀ ਨੇ ਉਚੇਚੇ ਤੌਰ ਦੇ ਉੱਤੇ ਐਸੀ ਗੱਲ ਲਿਖੀ ਹੈ ਕਿ ਖੂਹ ਤੇ ਇਸ਼ਨਾਨ ਕੀਤਾ ਤੇ ਖੂਹ ਦੇ ਇਸ਼ਨਾਨ ਕਰਨ ਤੋਂ ਬਾਅਦ ਫੇਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਵਾਸਤੇ ਵੜੇ। ਸ੍ਰੀ ਦਰਬਾਰ ਦਰਸ ਪੁਨ ਗਏ, ਬੰਦਨਾ ਕਰੀ ਪਰਕਰਮਾ ਕਏ। ਇਸ਼ਨਾਨ ਕਰਨ ਤੋਂ ਬਾਅਦ ਫਿਰ ਹਰੀ ਮੰਦਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ, ਜਾ ਕੇ ਮੱਥਾ ਟੇਕਿਆ ਤੇ ਪਰਕਰਮਾ ਕੀਤੀ। ਬਹੁਰ ਪ੍ਰਕਰਮਾ ਵੱਡੀ ਸਿਧਾਰੇ, ਉੱਤਰ ਦਿਸ਼ ਦੇ ਜੇਕ ਨਿਹਾਰੇ। ਫਿਰ ਸਰੋਵਰ ਦੀ ਪੂਰੀ ਦੀ ਜਿਹੜੀ ਵੱਡੀ ਪਰਿਕਰਮਾ ਸੀ ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਰਨੀ ਸ਼ੁਰੂ ਕੀਤੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਸਰੋਵਰ ਦੀ ਉੱਤਰ ਵਾਲੀ ਦਿਸ਼ਾ ਦੇ ਕਿਨਾਰੇ ਇੱਕ ਪੰਡਿਤ ਬੈਠਾ ਹੋਇਆ ਸੀ। ਬਿਪਤਾਹਾਂ ਪੂਜਾ ਕਰ ਸੁਦਾ ਸਰੋਵਰ ਨਾਏ, ਆਗੇ ਸਾਲ ਗਰਾਮ ਹੈ ਮਨ ਕਰ ਕਾਜ ਸਮਾਏ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਰੋਵਰ ਦੇ ਕਿਨਾਰੇ ਦੇ ਉੱਤੇ ਬੈਠ ਕੇ ਪੰਡਿਤ ਆਪਣੇ ਠਾਕੁਰਾਂ ਦੀ ਭਾਵ ਕੇ ਪੱਥਰਾਂ ਦੀ ਪੂਜਾ ਕਰ ਰਿਹਾ ਸੀ। ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਉੱਥੇ ਲਾਗੇ ਹੀ ਉਹ ਬੈਠਾ ਸੀ। ਕਵੀ ਜੀ ਲਿਖਦੇ ਨੇ ਕਿ ਸਾਲ ਗ੍ਰਾਮ ਦੀ ਭਾਵ ਕੇ ਪੱਥਰਾਂ ਦੀ ਪੂਜਾ ਤੇ ਭਾਵੇਂ ਉਹ ਕਰ ਰਿਹਾ ਸੀ, ਪਰ ਉਹਦਾ ਜਿਹੜਾ ਮਨ ਹੈ ਉਹ ਟਿਕਾ ਦੇ ਵਿੱਚ ਨਹੀਂ ਸੀ, ਉਹਦਾ ਮਨ ਇਕਾਗਰਤਾ ਦੇ ਵਿੱਚ ਨਹੀਂ ਸੀ। ਕਵੀ ਜੀ ਲਿਖਦੇ ਨੇ ਉਹਦਾ ਮਨ ਤੇ ਘਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝਾ ਹੋਇਆ ਸੀ। ਪਾਸ ਪਾਸ ਸਤ ਗੁਰ ਗਏ, ਤਿਸੈ ਨ ਬੰਧਨ ਧਾਰ, ਐਸ ਪਾਂਤ ਦਿਖ ਬਿਪ ਨੇ ਕੀਨੋ ਕ੍ਰੋਧ ਉਪਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਗੋਂ ਦੀ ਲੰਘ ਗਏ ਪਰਕਰਮਾ ਕਰਦਿਆਂ ਕਰਦਿਆਂ, ਪਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਮੱਥਾ ਨਾ ਟੇਕਿਆ। ਕਵੀ ਜੀ ਲਿਖਦੇ ਨੇ ਕਿ ਉਸ ਪੰਡਿਤ ਨੇ ਬਹੁਤ ਜ਼ਿਆਦਾ ਆਪਣੇ ਮਨ ਦੇ ਵਿੱਚ ਗੁੱਸਾ ਧਾਰਨ ਕੀਤਾ ਕਿ ਇਸ ਛਤਰੀ ਨੇ ਮੈਨੂੰ ਪੰਡਿਤ ਨੂੰ ਮੱਥਾ ਕਿਉਂ ਨਹੀਂ ਟੇਕਿਆ। ਅੰਤਰ ਜਾਮੀ ਗੁਰ ਲਖ ਪਾਏ, ਕਰ ਪਰ ਕਰਮਾ ਤਿਸ ਪੈ ਆਏ। ਅੰਤਰ ਜਾਮੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਾਣ ਗਏ ਕਿ ਪੰਡਿਤ ਨੇ ਆਪਣੇ ਮਨ ਦੇ ਵਿੱਚ ਗੁੱਸਾ ਮਨਾਇਆ ਹੈ, ਇਸ ਕਰਕੇ ਪਰਕਰਮਾ ਕਰਨ ਤੋਂ ਬਾਅਦ ਆਪਣੇ ਆਪ ਹੀ ਚੱਲ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਿਤ ਦੇ ਕੋਲ ਪਹੁੰਚ ਗਏ। ਸ੍ਰੀ ਮੁਖ ਸੋ ਗੁਰ ਬਚਨ ਪਰਕਾਸਾ, ਕਿਆ ਮਨ ਆਈ ਬਿਪਰ ਸੁਪਾਸਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ, ਕਹਿੰਦੇ ਨੇ ਪੰਡਿਤ ਜੀ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਗੱਲ ਮੇਰੇ ਬਾਰੇ ਆਈ। ਰਿਸ ਤਰ ਬਿਪ ਕਹਿ ਛਤਰੀ ਹੋਇ ਕਰ, ਸੀਸ ਨਿਵਾਯੋ ਨਾ ਦਿਜ ਪਗ ਪਰ। ਪੰਡਿਤ ਅੱਗੋਂ ਗੁੱਸੇ ਨੂੰ ਧਾਰਨ ਕਰਕੇ ਬੋਲਿਆ, ਕਹਿੰਦਾ ਕਿ ਤੁਸੀਂ ਛਤਰੀ ਹੋ ਤੇ ਛਤਰੀਆਂ ਦਾ ਕਰਮ ਬਣਦਾ ਕਿ ਤੁਸੀਂ ਪੰਡਿਤਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕੋ। ਤੁਸੀਂ ਛਤਰੀ ਹੋ ਕੇ ਮੇਰਾ ਪੰਡਿਤ ਦਾ ਕੋਈ ਸਨਮਾਨ ਨਹੀਂ ਕੀਤਾ, ਮੇਰੇ ਚਰਨਾਂ ਦੇ ਉੱਤੇ ਮੱਥਾ ਨਹੀਂ ਟੇਕੇ। ਗੋਰੇ ਆਈ ਕਾ ਮਾਣ ਤੁਮਾਰੇ, ਦੇਜਿਓ ਠਾਕੁਰ ਮਾਨ ਨਾ ਤਾਰੇ। ਪੰਡਿਤ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ कि गुरगद्दी दा तुहाडे दिल दे विच बहुत वड्डा हंकार है, ना तुसी मेरा कोई आदर सत्कार कीता ते ना ही इन्हां ठाकरां दे अगे तुसी अपने सिर नूं निवाया, क्योंकि इह ते ठाकर ने इह ते भगवान ने। श्री गुर कहा बिप सुन लीजै, पाछे उपालंब मम दीजै। जदों पंडित ने सतगुरु अर्जन देव सच्चे पातशाह जी नूं ऐसे बचन आखे ते सतगुरु जी कहिंदे ने कि पंडित जी पहला मेरियां कुछ गल्लां सुन लो, मेरियां गल्लां सुनन तों बाद फिर तुसीं ऐसे जिहड़े उलांबे ने ओह मैनूं दिओ। तोहे मन था कार काज समाए, एह कारण नहीं मम सिर न्याए। सतगुरु अर्जन देव सच्चे पातशाह जी कहिंदे ने पंडित जी मैं तुहाडा माण ते करदा, मैं तुहाडा सत्कार ते करदा, पर पंडित जी तुसी इत्थे मौजूद ही नहीं सी, तुहाडा सिर्फ शरीर इत्थे बैठा सी, तुहाडा मन जिहड़ा है ओह ते घर दे विच पहुंचिया होया सी, इस करके पंडित जी मैं तुहाडे चरणां दे उत्ते मत्था नहीं टेके। बिप पर थाए शब्द गुर कहा, राम काली दस सत सौ लहा। ग्रंथाकार जी बयान करदे ने उस पंडित दे प्रथाए उस वेले, फिर सतगुरु अर्जन देव सच्चे पातशाह जी ने राम कली राग दे विच एक गुरबाणी दा शब्द उचारण कीता। सो अब कहो संत सुन लीजै, भूल दास की बख्श करीजै। ग्रंथाकार जी लिखदे ने कि जेड़ा शब्द सतगुरु अर्जन देव सच्चे पातशाह जी ने उस पंडित दी बावत उस वेले उचारिया, हे संत जनो, हे सुनन वालेओ स्रोता जनो, उस नूं पहला सुन लवो, बाद दे विच मैं पंडित दी अगली वार्ता बयान करांगा। कवि जी बयान करदे ने कि मेरी जेकर कोई भुल होवे ते कृपा करके स्रोता जनो सुन वालेओ मैनू माफ कर दिओ। उस वेले रामकली राग दे विच सतगुरु अर्जन देव सच्चे पातशाह जी ने ए शब्द उचारण कीता। रामकली महला पंजवां। मुख ते पढ़ता टीका सहत। सतगुरु सच्चे पातशाह जी कहिंदे ने कि हे पंडित, तू धार्मिक पुस्तकां नूं मूंह अर्थां दे समेत पूरे प्रकार दे नाल पढ़दा है। हिरदै राम नहीं पूरन रहत। पर उहदे पर पंडित जी तुसीं हिरदे दे विच परमात्मा अपना नहीं वसाउंदे, ना ही तुसीं ना ही पंडित जी तुहाडी जिहड़ी रहणी है ओह किसी प्रकार दे नाल बेदाग है, भाव के तुहाडी रहणी दे विच वी सतगुरु अर्जन देव सच्चे पातशाह जी कहिंदे ने कुछ कसर है। उपदेश करे कर लोक दृढ़ावे। सतगुरु अर्जन देव सच्चे पातशाह जी कहिंदे ने कि पंडित जी तुसी होरना लोकां नूं धार्मिक पुस्तकां दा उपदेश करदे हो, पर अपने उत्ते उस उपदेश नूं धारण नहीं करदे, ते तुहाडा जिहड़ा उपदेश है तुहाडे मन दे विच पूरे प्रकार दे नाल चंगा नहीं बैठदा। अपना कहिया आप ना कमावे, पर अपना यह दस्या होया उपदेश आप तुसी नहीं तारण करदे, नहीं कमांदे, इस करके तुहानू पूरे प्रकार दे नाल असली पंडित आख्या नहीं जा सकदा। पंडित वेद विचार पंडित। सतगुरु जी कहिंदे ने हे पंडित देव, धर्मक धर्म पुस्तक दे उपदेश नू अपने मन दे विच पूरे प्रकार दे नाल तुसी वसा के रखो। मन का क्रोध निवार पंडित। अते हे पंडित जी, अपने मन दा जड़ा गुस्सा है उसनू पूरे प्रकार दे नाल तुसीं दूर कर दिओ। आग्या राख्यो साल ग्राम। आत्मक जीवन वल्लों अन्ना जड़ा मनुख है ओ पंडित जी साल ग्राम दी मूर्ति नू अपने सामने रख के ते फिर ओदी पूजा दे विच रुझ जांदा है। मन कीनो दह दिस विश्राम, पर तुहाडा जिहड़ा मन है ਉਹ ਦਸੇ ਹੀ ਦਿਸ਼ਾਵਾਂ ਦੇ ਵੱਲ ਭੱਜਿਆ ਫਿਰਦਾ, ਭਾਵੇਂ ਕਿ ਤੁਸੀਂ ਅੱਗੇ ਰੱਖ ਕੇ ਸਾਲ ਗ੍ਰਾਮ ਨੂੰ ਉਹਨਾਂ ਦੀ ਪੂਜਾ ਕਰ ਰਹੇ ਹੋ। ਤਿਲਕ ਚਰਾਵੈ ਤਿਲਕ ਚਰਾਵੈ ਪਾਈ ਪਾਏ। ਹੇ ਪੰਡਿਤ ਜੀ, ਮਨੁੱਖ ਅੰਨਾ ਹੋ ਕੇ ਮੱਥੇ ਦੇ ਉੱਤੇ ਤਿਲਕ ਵੀ ਲਾਉਂਦਾ, ਮੂਰਤੀ ਦੇ ਪੈਰਾਂ ਦੇ ਉੱਤੇ ਮੱਥਾ ਵੀ ਟੇਕਦਾ, ਪਰ ਉਹਦਾ ਜਿਹੜਾ ਮਨ ਹੈ ਉਹ ਸਥਿਰਤਾ ਦੇ ਵਿੱਚ ਨਹੀਂ ਹੁੰਦਾ, ਉਹ ਟਿਕਾ ਦੇ ਵਿੱਚ ਨਹੀਂ ਹੁੰਦਾ। ਇਸ ਕਰਕੇ ਪੰਡਿਤ ਜੀ, ਤੁਹਾਡਾ ਮਨ ਤੇ ਇੱਥੇ ਹੈ ਹੀ ਨਹੀਂ ਸੀ, ਇਸ ਕਰਕੇ ਮੈਂ ਕਿਸ ਪ੍ਰਕਾਰ ਦੇ ਨਾਲ ਤੁਹਾਨੂੰ ਮੱਥਾ ਟੇਕ ਸਕਦਾ ਸਾਂ। ਲੋਕ ਪਚਾਰਾ ਅੰਧ ਕਮਾਏ, ਪਰ ਇਹ ਸਾਰਾ ਕੁਝ ਉਹ ਸਿਰਫ ਦੁਨੀਆਂ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ। ਇਸੇ ਪ੍ਰਕਾਰ ਦੇ ਨਾਲ ਪੰਡਿਤ ਜੀ, ਤੁਸੀਂ ਸਿਰਫ ਲੋਕ ਦਿਖਾਵਾ ਕਰ ਰਹੇ ਹੋ, ਤੁਸੀਂ ਸਾਲ ਗ੍ਰਾਮ ਦੀ ਪੂਜਾ ਨਹੀਂ ਕਰ ਰਹੇ। ਖਟ ਕਰਮਾ ਅਰੇ ਆਸਣ ਧੋਤੀ, ਆਤਮਕ ਜੀਵਨ ਵੱਲੋਂ ਅੰਨਾ ਮਨੁੱਖ। ਸਤਿਗੁਰੂ ਜੀ ਲਿਖਦੇ ਨੇ ਕਿ ਸ਼ਾਸਤਰਾਂ ਦੇ ਦੱਸੇ ਹੋਏ 6 ਧਾਰਮਿਕ ਕੰਮ ਪੂਰੇ ਪ੍ਰਕਾਰ ਦੇ ਨਾਲ ਕਰਦਾ। ਭਾਗਸ਼ਟ ਗ੍ਰਹਿ ਪੜੈ ਨਿਤ ਪੋਥੀ, ਦੇਵ ਪੂਜਾ ਕਰਨ ਵਾਸਤੇ ਉਸਨੇ ਉਨ ਆਦਿਕ ਦਾ ਆਸਣ ਵੀ ਰੱਖਿਆ ਹੋਇਆ। ਇਸ ਤੋਂ ਇਲਾਵਾ ਪੂਜਾ ਕਰਨ ਵੇਲੇ ਧੋਤੀ ਵੀ ਪਹਿਨਦਾ ਤੇ ਕਿਸੇ ਧਨਾੜ ਦੇ ਘਰ ਦੇ ਵਿੱਚ ਜਾ ਕੇ ਉਹ ਪੂਜਾ ਕਰਦਾ। ਮਾਲਾ ਫੇਰੈ ਮੰਗੈ ਵਿਭੂਤ, ਉਸ ਧਨਾੜ ਦੇ ਘਰ ਦੇ ਵਿੱਚ ਬਹਿ ਕੇ ਮਾਲਾ ਫੇਰਦਾ ਤੇ ਫਿਰ ਉਸ ਧਨਾੜ ਦੇ ਕੋਲੋਂ ਧਨ ਪਦਾਰਥ ਦੀ ਮੰਗ ਕਰਦਾ। ਸਤਿਗੁਰੂ ਜੀ ਕਹਿੰਦੇ ਨੇ, ਇਹ ਬਿਦ ਕੋਈ ਨਾ ਤਰਿਓ ਮੀਤ। ਹੇ ਮੇਰੇ ਪਿਆਰੇ ਮਿੱਤਰ ਪੰਡਿਤ ਜੀ, ਇਸ ਪ੍ਰਕਾਰ ਦੇ ਨਾਲ, ਇਸ ਤਰੀਕੇ ਦੇ ਨਾਲ ਮਨੁੱਖ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ, ਉਹਦੀ ਗਤੀ ਨਹੀਂ ਹੋ ਸਕਦੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਉਸ ਪੰਡਿਤ ਨੂੰ ਸਮਝਾ ਰਹੇ ਨੇ। ਚਤਰ ਵੇਦ ਪੂਰਨ ਹਰ ਨਾਏ, ਉਸ ਦੇ ਭਾ ਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਚਾਰੇ ਵੇਦ ਮੁਕੰਮਲ ਤੌਰ ਦੇ ਉੱਤੇ ਆ ਜਾਂਦੇ ਨੇ। ਤ੍ਰੈ ਗੁਣ ਕੀ ਉਸ ਉਤਰੀ ਮਾਏ, ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਦੇ ਉੱਤੇ ਆਪਣੇ ਆਪ ਕਿਸੇ ਪ੍ਰਕਾਰ ਦੇ ਨਾਲ ਜ਼ੋਰ ਨਹੀਂ ਪਾ ਸਕਦੀ। ਸੋ ਪੰਡਿਤ ਗੁਰ ਸ਼ਬਦ ਕਮਾਏ, ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੁਕੰਮਲ ਤੌਰ ਦੇ ਉੱਤੇ ਉਸ ਨੂੰ ਸ੍ਰੇਸ਼ਟ ਪੰਡਿਤ ਮੰਨਣਾ ਚਾਹੀਦਾ ਹੈ, ਜਿਹੜਾ ਕਿ ਗੁਰੂ ਦੀ ਮਰਿਆਦਾ ਨੂੰ ਪੂਰੇ ਪ੍ਰਕਾਰ ਦੇ ਨਾਲ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਅਖੀਰਲੇ ਸਤਰ ਦੇ ਵਿੱਚ ਸਤਿਗੁਰੂ ਜੀ ਬਿਆਨ ਕਰਦੇ ਨੇ, ਨਾਨਕ ਤਿਸ ਕੀ ਸਰਣੀ ਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਵੱਡੇ ਭਾਗਾਂ ਵਾਲਾ ਮਨੁੱਖ ਉਸ ਪੰਡਿਤ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪੈਂਦਾ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਆਖਿਆ, ਕਿਉਂਕਿ ਪੰਡਿਤ ਉਹੀ ਮੰਨਿਆ ਜਾ ਸਕਦਾ ਜਿਹੜਾ ਕਿ ਪੂਰੇ ਪ੍ਰਕਾਰ ਦੇ ਨਾਲ ਸਤਿਗੁਰੂ ਦੇ ਹੁਕਮ ਦੇ ਵਿੱਚ ਲੀਨ ਹੁੰਦਾ। ਮੁਖ ਤੇ ਟੀਕਾ ਸਹਿਤ ਉਚਾਰਤ, ਰਾਮ ਹਿਰਦੈ ਨੀ ਪੂਰਨ ਰਹਿਤ। ਹੁਣ ਗ੍ਰੰਥਾਕਾਰ ਜੀ ਆਪਣੇ ਸ਼ਬਦਾਂ ਦੇ ਵਿੱਚ ਇਸ ਗੁਰਬਾਣੀ ਦੇ ਸ਼ਬਦ ਦਾ ਅਰਥ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਮੂੰਹ ਤੋਂ ਸ਼ਾਸਤਰ ਪੜਦਾ, ਟਿੱਕਾ ਵੀ ਮੱਥੇ ਦੇ ਉੱਤੇ ਲਾਉਂਦਾ ਤੇ ਹਿਰਦੇ ਦੇ ਵਿੱਚ ਜਿਹੜੀ ਪੂਰੇ ਪ੍ਰਕਾਰ ਦੇ ਨਾਲ ਰਹਿਤ ਮਰਿਆਦਾ ਹੈ ਉਸ ਨੂੰ ਪੰਡਿਤ ਧਾਰਨ ਨਹੀਂ ਕਰਦਾ। ਉਪਦੇਸ਼ ਕਰੇ ਕਰ ਲੋਕ ਸੁਣਾਵੇ, ਕਛ ਨ ਕਮਾਵੇ ਆਪਣ ਕਹਿਤ। ਅੱਗੇ ਬਿਆਨ ਕਰਦੇ ਨੇ ਕਵੀ ਜੀ ਕਿ ਉਪਦੇਸ਼ ਦੂਜਿਆਂ ਨੂੰ ਕਰਦਾ, ਦੂਜਿਆਂ ਨੂੰ ਸੁਣਾਉਂਦਾ, ਪਰ ਉਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਉਹ ਢਾਲਣ ਦਾ ਯਤਨ ਨਹੀਂ ਕਰਦਾ। ਪੰਡਤ ਵੇਦ ਵਿਚਾਰ ਸਦਾ ਤੁਮ, ਕ੍ਰੋਧ ਨਿਵਾਰ ਕਹਾ ਉਰ ਦਹਿਤ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪੰਡਿਤ ਜੀ ਵੇਦਾਂ ਦੀ ਵਿਚਾਰ ਕਰਕੇ ਤੁਸੀਂ ਹਮੇਸ਼ਾ ਆਪਣੇ ਮਨ ਨੂੰ ਸੋਧਣ ਦਾ ਯਤਨ ਕਰਦੇ ਹੋ, ਪਰ ਜੇਕਰ ਵੇਦਾਂ ਦੀ ਵਿਚਾਰ ਕਰਦੇ ਹੋ ਤੇ ਫਿਰ ਤੁਹਾਡਾ ਹਿਰਦਾ ਜਿਹੜਾ ਹੈ ਉਹ ਕਿਸੇ ਪ੍ਰਕਾਰ ਦੇ ਨਾਲ ਕ੍ਰੋਧ ਦੀ ਅੱਗ ਦੇ ਵਿੱਚ ਸੜਨਾ ਨਹੀਂ ਚਾਹੀਦਾ। अगर जसाल ग्राम तरयो तुम मन दे जे तोर दसो दिस बहत। पावे पंडित जी अपने सामने तुसी साल ग्राम रखे ने, ये ठाकुर रखे ने, पर तुहाडा जिहड़ा मन है उते दसे दिशावां दे वल अजे भी दौड़ रहा है, अजे भी भज्जिया फिरदा। तिलक चढ़ाए पाई पर जग लोगन दिख राए, आंद तोंद में पर रह आसन तिलक बनाए। सतगुरु अर्जन देव सच्चे पातशाह जी बयान करदे ने कि तिलक ला के ते तुसी अगे साल ग्राम दे बैठ के ओनू ओदी पूजा कर रहे हो, पर ये लोकां नू दिखाउण दे वास्ते पूजा कर रहे हो, क्योंकि तिलक चढ़ा के आसन ला आसन ते बैठ के तुसी फिर भी अंधी धुंद दे विच पाव के अज्ञानता दे हनेरे दे विच ही फसे होए हो। भागठ ग्रह पोथी पढ़ो माला फेरो नीत, अमीर दे घर दे वे जाके तुसी पोथी दा पाठ करदे हो ते ओदे घर दे विच माला फेरदे हो जाके। चित में माया है ए बिद तरयो ना मीत, पर माया दा जेड़ा लालच है ओ हमेशा तुहाडे चित दे विच हुंदा है। इस करके हे मित्र प्यारे, इस प्रकार दे नाल दुनिया ते सागर दुनिया दे सागर तों तरिया नहीं जांदा। सो पंडित जो गुर बच माने माया के त्रै गुण तज ठाने। सतगुरु अर्जन जी कहिंदे ने कि दरअसल असली पंडित उस नूं मन्निया जांदा जिहड़ा गुरु दे बचनां दे अनुसार चलदा है, ते जिहड़े माया दे तिन गुण ने उहनां नूं पूरे प्रकार दे नाल छड देंदा। चातर बेद रिद नाम बसाए, नानक तिस हम लागे पाए। सतगुरु अर्जन देव सच्चे पातशाह जी कहिंदे ने कि चार वेदां दा जिहड़ा ज्ञाता है उहदे चरणां दे उत्ते असीं मत्था नहीं टेकदे। सतगुरु जी कहिंदे ने कि जिहदे हिरदे दे विच अकाल पुरख दा सच्चा नाम वसिया हुंदा है असीं उहदे चरणां दे उत्ते मत्था टेकदे आं, दूजे दे चरणां दे उत्ते मत्था नहीं टेकदे। क्योंकि सतगुरु अर्जन देव सच्चे पातशाह जी ने अपनी सुखमणी बाणी दे विच इस प्रकार दे नाल भी बयान कीता है कि पंडित किस तरह दा होना चाहिदा है, पंडित आखदे किन्नू ने। सतगुरु जी लिखदे ने सो पंडित जो मन प्रबोध है, असली पंडित ओ है जेड़ा अपने मन नू पूरे प्रकार दे नाल सिख्या देंदा है। सतगुरु सच्चे पातशाह जी इस प्रकार दे नाल बयान करदे ने राम नाम आत्म में सोध है, अते भगवान दे नाम नू अपने मन दे विच जेड़ा पालदा है उस नू पंडित आख्या जांदा है। राम नाम सार रस पीवे, जेड़ा प्रभु दे नाम दा मिठा स्वाद पूरे प्रकार दे नाल चखदा है उस पंडित कै उपदेश जग जीवे। उस पंडित दे उपदेश दे नाल सारा जेड़ा संसार है रूहानी जिंदगी पूरे प्रकार दे नाल हासिल कर लेंदा है। हर की कथा हिरदा बसावे, जेड़ा अकाल पुरख दी सिफत सलाह दियां गल्लां अपने हिरदे दे विच वसाउंदा है। सो पंडित फिर जोन ना आवे, ओ जेड़ा पंडित है मुड़ के बार बार जन्म ते मरण दे गेड़े दे विच कदे भी नहीं आउंदा। वेद पुराण सिमरत बूझै मूल, जेड़ा वेद पुराण सिमरतियां आदिक सारियां धर्मक पुस्तकां नूं सारियां धर्म पुस्तकां दा मुढ भगवान नूं ही समझदा है। सूखम मैं जानै अस्थूल, जेड़ा ए जानदा है कि सारा दिसदा जेड़ा जगत है ओ अदृष्ट भगवान दे आसरे दे उत्ते ही टिकिया होया। चौ वर्णा को दे उपदेश, जेड़ा ब्राह्मण खत्री वैश्य शूद्र चारे ही जातियां नूं सिख्या अपने प्रदान करदा है। नानक उस पंडित को सदा आदेश। सतगुरु जी अखीरली ਪੰਕਤੀ ਦੇ ਵਿੱਚ ਬਿਆਨ ਕਰਦੇ ਨੇ ਕਿ ਉਸ ਪੰਡਤ ਦੇ ਅੱਗੇ ਅਸੀਂ ਸਦਾ ਹੀ ਸਿਰ ਨਿਵਾਉਂਦੇ ਹਾਂ, ਦੂਜੇ ਦੇ ਅੱਗੇ ਅਸੀਂ ਸਿਰ ਨਹੀਂ ਨਿਵਾਉਂਦੇ। ਹੁਣ ਇਸ ਜਗ੍ਹਾ ਦੇ ਉੱਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸਾ ਹੀ ਬਿਆਨ ਕੀਤਾ ਕਿ ਪੰਡਤ ਜੀ, ਜੇਕਰ ਤੁਸੀਂ ਆਪਣੇ ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਵਸਾ ਕੇ ਰੱਖਦੇ, ਅਸੀਂ ਜ਼ਰੂਰ ਤੁਹਾਡੇ ਚਰਨਾਂ ਦੇ ਉੱਤੇ ਮੱਥਾ ਟੇਕਦੇ। ਤੁਮ ਪਾਹਣ ਕੀ ਪੂਜਾ ਕਰੋ, ਕਿਆ ਇਹ ਹੱਥ ਤੁਮਾਰੇ ਤਰੋ। ਪਰ ਸਤਿਗੁਰੂ ਅਰਜਨ ਜੀ ਬਿਆਨ ਕਰਦੇ ਨੇ ਕਿ ਪੰਡਤ ਜੀ, ਤੁਸੀਂ ਤੇ ਪੱਥਰ ਦੀ ਪੂਜਾ ਕਰ ਰਹੇ ਹੋ, ਮੈਨੂੰ ਜਰਾ ਦੱਸੋ ਇਹ ਜਿਹੜਾ ਪੱਥਰ ਹੈ, ਜਿਹੜਾ ਨਿਰਜੀਵ ਹੈ, ਇਹ ਤੁਹਾਡੇ ਹੱਥਾਂ ਦੇ ਉੱਤੇ ਕੀ ਤਰੇਗਾ, ਭਾਵ ਕਿ ਤੁਹਾਨੂੰ ਪ੍ਰਦਾਨ ਕੀ ਕਰੇਗਾ। ਝੂਠਾ ਠਾਕਰ ਹਮ ਨਹੀਂ ਮਾਨ, ਸਤ ਠਾਕੁਰ ਚੇਤਨ ਨਿਤ ਮਨ। ਇਸ ਕਰਕੇ ਸਤਿਗੁਰੂ ਅਰਜਨ ਜੀ ਕਹਿੰਦੇ ਨੇ, ਤੁਹਾਡਾ ਜਿਹੜਾ ਠਾਕੁਰ ਹੈ, ਇਹ ਜਿਹੜਾ ਤੁਹਾਡਾ ਭਗਵਾਨ ਹੈ, ਇਹ ਝੂਠਾ ਹੈ, ਇਸ ਪੱਥਰ ਨੂੰ ਅਸੀਂ ਨਹੀਂ ਮੰਨਦੇ। ਸਤਿਗੁਰੂ ਜੀ ਕਹਿੰਦੇ ਨੇ, ਸਤ ਠਾਕਰ ਚੇਤਨ ਨਿਤ ਮਨ ਹੈ, ਜਿਹੜਾ ਚੇਤਨ ਹੈ, ਜਿਹੜਾ ਜੜ ਵਸਤੂ ਨਹੀਂ ਹੈ, ਅਸੀਂ ਉਸ ਠਾਕਰ ਨੂੰ, ਉਸ ਭਗਵਾਨ ਨੂੰ ਮੰਨਦੇ ਹਾਂ, ਨਿਰਜੀਵ ਨੂੰ ਨਹੀਂ ਮੰਨਦੇ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਗੁਰਬਾਣੀ ਦੇ ਵਿੱਚ ਐਸਾ ਬਿਆਨ ਕਰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਹਿਤ ਚਿੱਤ ਕਰ ਬਹੁਬਿਧ ਸਿਲਾ ਪੁਜਾਈ। ਬੜੇ ਹਿੱਤ ਦੇ ਨਾਲ, ਬੜੇ ਚਿੱਤ ਦੇ ਨਾਲ, ਜੇਕਰ ਬਹੁਤ ਪ੍ਰਕਾਰ ਦੇ ਨਾਲ ਵੀ ਕਿਸੇ ਸਿਲਾ ਦੀ, ਕਿਸੇ ਪੱਥਰ ਦੀ ਪੂਜਾ ਕੀਤੀ ਜਾਵੇ। ਹਿਤ ਚਿੱਤ ਕਰ ਬਹੁਬਿਧ ਸਿਲਾ ਪੁਜਾਈ, ਪਾਣ ਥਕਿਓ ਪਾਹਣ ਕਉ ਪਰਸਤ, ਕੱਛ ਕਰ ਸਿੱਧ ਨਾ ਆਈ। ਜਿਹੜੇ ਹੱਥ ਨੇ ਉਹ ਥੱਕ ਜਾਂਦੇ ਨੇ ਪੱਥਰ ਦੀ ਪੂਜਾ ਕਰਦਿਆਂ ਕਰਦਿਆਂ, ਉਸ ਨੂੰ ਛੂੰਦਿਆਂ ਛੂੰਦਿਆਂ, ਪਰ ਕਿਸੇ ਪ੍ਰਕਾਰ ਦੇ ਨਾਲ ਜਿਹੜੀ ਸਿੱਧੀ ਹੈ, ਕੋਈ ਜਿਹੜੀ ਪ੍ਰਾਪਤੀ ਵਾਲੀ ਗੱਲ ਹੈ, ਉਹ ਹੱਥ ਦੇ ਵਿੱਚ ਨਹੀਂ ਆਉਂਦੀ। ਅਛਤ ਧੂਪ ਦੀਪ ਅਰਪਤ ਹੈ, ਪਾਹਣ ਕਛੂ ਨਾ ਖੈ ਹੈ। ਜਿਹੜੇ ਠਾਕਰਾਂ ਦੀ, ਪੱਥਰਾਂ ਦੀ ਪੂਜਾ ਕਰਨ ਵਾਲੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਚੌਲ, ਧੂਫ, ਦੀਵਾ, ਇਸ ਪ੍ਰਕਾਰ ਦੀਆਂ ਚੀਜ਼ਾਂ ਪੱਥਰ ਦੇ ਅੱਗੇ ਅਰਪਣ ਕਰਦੇ ਨੇ ਉਹਨੂੰ ਖਵਾਉਣ ਦੇ ਵਾਸਤੇ, ਪਰ ਸਤਿਗੁਰੂ ਜੀ ਲਿਖਦੇ ਨੇ ਪਾਹਣ ਕਛੂ ਨਾ ਖੈ ਹੈ। ਪਰ ਜਿਹੜਾ ਪੱਥਰ ਹੈ, ਉਹ ਕਿਸ ਪ੍ਰਕਾਰ ਦੇ ਨਾਲ ਕਿਸੇ ਚੀਜ਼ ਨੂੰ ਗ੍ਰਹਿਣ ਕਰੇਗਾ, ਉਹ ਪੱਥਰ ਤੇ ਕੁਝ ਵੀ ਨਹੀਂ ਖਾਂਦਾ। ਸਤਿਗੁਰੂ ਜੀ ਕਹਿੰਦੇ ਨੇ, ਤਾ ਮੈਂ ਕਹਾਂ ਸਿੱਧ ਹੈ ਰੇ ਜੜ, ਤੋ ਇਹ ਕਛੂ ਬਰ ਦੇ ਹੈ। ਹੇ ਮੂਰਖਾ, ਉਹਦੇ ਵਿੱਚ ਕਿਹੜੀ ਸਿੱਧੀ ਵਾਲੀ ਗੱਲ ਹੈ, ਉਹ ਤੇ ਜੜ ਵਸਤੂ ਹੈ, ਇਸ ਕਰਕੇ ਤੈਨੂੰ ਕਿਸ ਪ੍ਰਕਾਰ ਦੇ ਨਾਲ ਕੋਈ ਵਰਦਾਨ ਦੇ ਸਕਦਾ ਹੈ, ਜਿਹੜਾ ਕਿ ਚੇਤਨ ਨਹੀਂ ਹੈ, ਜਿਹੜਾ ਆਪ ਹੀ ਜੜ ਵਸਤੂ ਹੈ। ਜੋ ਜੀ ਹੋਤ ਤੋ ਦੇਤ ਕੱਛ ਤੋਹੇ, ਤੋ ਦੇਤ ਕੱਛ ਤੋਹੇ, ਕਰ ਮਨ ਬਚ ਕਰਮ ਵਿਚਾਰ। ਜੇ ਜਿਉਂਦਾ ਹੋਵੇ, ਜੇਕਰ ਜੀਵਤ ਹੋਵੇ, ਤੇ ਫਿਰ ਤੈਨੂੰ ਕੁਝ ਦੇ ਵੀ ਸਕਦਾ ਹੈ। ਇਸ ਕਰਕੇ ਮਨ ਦੇ ਵਿੱਚ ਵਿਚਾਰ ਕਰਕੇ ਦੇਖੋ ਕਿ ਜਿਹੜੀ ਜੜ ਵਸਤੂ ਹੈ, ਉਹ ਤੁਹਾਨੂੰ ਕਿਸ ਪ੍ਰਕਾਰ ਦੇ ਨਾਲ ਕੋਈ ਚੀਜ਼ ਪ੍ਰਦਾਨ ਕਰ ਸਕੇਗੀ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਕੇਵਲ ਏਕ ਸਰਨ ਸਵਾਮੀ ਬਿਨ ਯੋ ਨਹਿ ਕਤੈ ਉਦਾਰ। ਇੱਕ ਜਿਹੜੀ ਸਰਨ ਹੈ, ਉਹ ਤੇ ਅਕਾਲ ਪੁਰਖ ਦੀ ਹੈ, ਜਿਹੜਾ ਸਾਰਿਆਂ ਦਾ ਸਵਾਮੀ ਹੈ। ਇਸ ਕਰਕੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਨਾਲ ਮਨੁੱਖ ਦਾ ਉਦਾਰ ਨਹੀਂ ਹੋ ਸਕਦਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਨੂੰ ਬਿਆਨ ਕਰ ਰਹੇ। ਬੋਲਾ ਬਿਪ ਕਹੋ ਸਮਝਾਈ, ਤੁਮਰਾ ਠਾਕੁਰ ਨਦਰ ਨਾ ਆਈ। ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਕੀਤੇ, ਤੇ ਪੰਡਤ ਫਿਰ ਕਹਿੰਦਾ ਕਿ ਜਰਾ ਸਮਝਾ ਕੇ ਦੱਸੋ ਕਿ ਜਿਹੜੇ ਸੱਚੇ ਠਾਕੁਰ ਦੀ ਤੁਸੀਂ ਗੱਲ ਕਰਦੇ ਹੋ, ਉਹ ਤੇ ਨਜ਼ਰ ਹੀ ਨਹੀਂ ਆਉਂਦਾ।
ਪਾਖਾ ਬਾਣੀ ਤੁਮ ਹੈ ਕਰੀ, ਨਹੀਂ ਕਾਹੂ ਪਰਮਾਨ ਸੋ ਤਰੀ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਹ ਪੰਡਿਤ ਕਹਿੰਦਾ ਕਿ ਪਾਖਾ ਦੇ ਵਿੱਚ ਤੁਸੀਂ ਆਪਣੀ ਜਿਹੜੀ ਬਾਣੀ ਹੈ ਉਹ ਬਣਾਈ ਹੈ, ਭਾਖਾ ਦਾ ਮਤਲਬ ਹੁੰਦਾ ਹੈ ਜਿਹੜੀ ਆਮ ਬੋਲ ਚਾਲ ਦੀ ਬੋਲੀ ਹੈ, ਜਿਸ ਤਰ੍ਹਾਂ ਆਪਾਂ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਆਪਣੇ ਪੰਜਾਬ ਦੇ ਵਿੱਚ, ਜਿਸ ਤਰ੍ਹਾਂ ਪੰਜਾਬੀ ਬੋਲੀ ਜਾਂਦੀ ਹੈ, ਆਮ ਭਾਸ਼ਾ ਬੋਲੀ ਜਾਂਦੀ ਹੈ, ਉਸ ਨੂੰ ਭਾਖਾ ਆਖਿਆ ਜਾਂਦਾ। ਕਹਿੰਦਾ ਕਿ ਤੁਸੀਂ ਆਮ ਬੋਲ ਚਾਲ ਦੀ ਜਿਹੜੀ ਬੋਲੀ ਹੈ ਉਹਦੇ ਵਿੱਚ ਆਪਣੀ ਗੁਰਬਾਣੀ ਨੂੰ ਲਿਖਿਆ। ਕਹਿੰਦਾ ਕਿ ਫਿਰ ਇਸ ਤੋਂ ਇਲਾਵਾ ਕਿਸੇ ਪ੍ਰਕਾਰ ਦੇ ਨਾਲ ਤੁਸੀਂ ਕੋਈ ਪ੍ਰਮਾਣ ਆਪਣੀ ਬਾਣੀ ਦੇ ਵਿੱਚ ਨਹੀਂ ਦਿੱਤਾ। ਸੰਸਕ੍ਰਿਤੀ ਬਾਣੀ ਹਮਰੀ ਜਾਨੋ, ਵੇਦ ਪ੍ਰਮਾਣ ਤਾਹੇ ਬਹੁ ਵਿਦ ਠਾਨੋ। ਤੇ ਪੰਡਿਤ ਕਹਿੰਦਾ ਕਿ ਸਾਡੀ ਜਿਹੜੀ ਬਾਣੀ ਹੈ ਉਹ ਤੇ ਹੈ ਸੰਸਕ੍ਰਿਤ। ਸੰਸਕ੍ਰਿਤ ਦੇ ਵਿੱਚ ਸਾਰੇ ਧਾਰਮਿਕ ਪੁਸਤਕ ਲਿਖੇ ਹੋਏ ਨੇ, ਵੇਦਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਮਾਣ ਨੇ ਉਹ ਵੀ ਪੰਡਿਤ ਕਹਿੰਦਾ ਕਿ ਬਿਆਨ ਕੀਤੇ ਗਏ ਨੇ। ਸ੍ਰੀ ਗੁਰ ਅਰਜਨ ਮੁਖੋਂ ਉਚਾਰਾ, ਹਮਰਾ ਠਾਕੁਰ ਸਭ ਤੇ ਪਾਰਾ। ਪੰਡਿਤ ਦੀਆਂ ਗੱਲਾਂ ਨੂੰ ਸੁਣ ਕੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਬਿਆਨ ਕੀਤਾ। ਕਹਿੰਦੇ ਨੇ ਪੰਡਿਤ ਜੀ, ਸਾਡਾ ਜਿਹੜਾ ਠਾਕੁਰ ਹੈ, ਸਾਡਾ ਜਿਹੜਾ ਭਗਵਾਨ ਹੈ, ਉਹ ਸਾਰਿਆਂ ਤੋਂ ਉੱਚਾ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਬਿਆਨ ਕਰਦੇ ਨੇ, ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸਤਿਸ ਗਾਵੋ ਰੇ। ਸਾਡਾ ਜਿਹੜਾ ਠਾਕੁਰ ਹੈ, ਸਾਡਾ ਜਿਹੜਾ ਭਗਵਾਨ ਹੈ, ਉਹ ਸਾਰਿਆਂ ਤੋਂ ਉੱਚਾ ਹੈ। ਇਸ ਕਰਕੇ ਸਤਿਗੁਰੂ ਜੀ ਬਿਆਨ ਕਰਦੇ ਨੇ ਕਿ ਮੈਂ ਰਾਤ ਦਿਨ ਉਸੇ ਆਪਣੇ ਠਾਕੁਰ ਦੀ ਸਿਫਤ ਸਲਾਹ ਕਰਨ ਦੇ ਵਿੱਚ ਲੱਗਾ ਰਹਿਣਾ ਹਾਂ। ਇਸ ਜਗ੍ਹਾ ਦੇ ਉੱਤੇ ਹੁਣ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸਾਡਾ ਜਿਹੜਾ ਠਾਕੁਰ ਹੈ ਉਹ ਬਹੁਤ ਜ਼ਿਆਦਾ ਉੱਚਾ ਹੈ।
ਜਲ ਥਲ ਸਭ ਘਟ ਛਾਇਓ, ਸਭ ਕੀ ਲੇਤਾ ਸਾਰ, ਆਸਣ ਜਾਹੇ ਬੇਕੁੰਠ ਹੈ, ਘੰਟਾ ਬਜਤ ਅਪਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਕਿ ਸਾਡਾ ਜਿਹੜਾ ਭਗਵਾਨ ਹੈ, ਸਾਡਾ ਜਿਹੜਾ ਅਕਾਲ ਪੁਰਖ ਹੈ, ਉਹ ਕਿਸ ਤਰ੍ਹਾਂ ਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਪਾਣੀ ਦੇ ਵਿੱਚ ਉਹ ਵਸਦਾ ਹੈ, ਥਲ ਦੇ ਵਿੱਚ ਧਰਤੀ ਦੇ ਉੱਤੇ, ਧਰਤੀ ਦੇ ਵਿੱਚ ਵੀ ਉਹ ਵਸਦਾ ਹੈ। ਇਸ ਤੋਂ ਇਲਾਵਾ ਕੋਈ ਵੀ ਸ੍ਰਿਸ਼ਟੀ ਦੀ ਐਸੀ ਜਗ੍ਹਾ ਨਹੀਂ ਹੈ ਕਿ ਜਿੱਥੇ ਉਹ ਵਿਆਪਕ ਨਾ ਹੋਵੇ, ਉਹ ਹਰ ਇੱਕ ਜਗ੍ਹਾ ਦੇ ਉੱਤੇ ਵਿਆਪਕ ਹੈ। ਇਸ ਤੋਂ ਇਲਾਵਾ ਉਹ ਸਾਰਿਆਂ ਦੀ ਸਾਰ ਲੈਂਦਾ ਹੈ, ਸਾਰਿਆਂ ਦੀ ਸੁੱਖ ਸਾਂਦ ਲੈਂਦਾ ਹੈ। ਆਸਣ ਜਾਹੇ ਬੇਕੁੰਠ ਹੈ, ਜੇਕਰ ਆਖਿਆ ਜਾਵੇ ਕਿ ਉਹਦਾ ਆਸਣ ਕਿੱਥੇ ਹੈ, ਅਕਾਲ ਪੁਰਖ ਦਾ ਜਿਹੜਾ ਆਸਣ ਹੈ ਉਹ ਕਹਿੰਦੇ ਨੇ ਬੈਕੁੰਠਾਂ ਦੇ ਵਿੱਚ ਹੁੰਦਾ ਹੈ। ਉਹਦਾ ਜਿਹੜਾ ਘੰਟਾ ਹੈ, ਜਿਹੜਾ ਤੁਸੀਂ ਸਮੇਂ ਸਮੇਂ ਦੇ ਉੱਤੇ ਘੰਟਾ ਵਜਾਉਂਦੇ ਹੋ, ਉਹਦਾ ਘੰਟਾ ਜਿਹੜਾ ਹੈ ਅਕਾਲ ਪੁਰਖ ਦਾ, ਉਹ ਤੇ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਵੱਜਦਾ ਹੀ ਰਹਿੰਦਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਹਨ।
ਬਾਣੀ ਤੁਮਰੀ ਸੰਸਕ੍ਰਿਤ, ਭਾਖਾ ਕਹੋ ਬਨਾਏ, ਭਾਖਾ ਮੈਂ ਜਬ ਹੀ ਕਹੋ ਤਬੈ ਸਮਝ ਕੋ ਪਾਏ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਸੰਸਕ੍ਰਿਤ ਦੀ ਗੱਲ ਕਰਦੇ ਹੋ ਕਿ ਸੰਸਕ੍ਰਿਤ ਦੇ ਵਿੱਚ ਐਸਾ ਬਿਆਨ ਕੀਤਾ ਗਿਆ। ਪੰਡਿਤ ਜੀ, ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਆਮ ਬੋਲ ਚਾਲ ਦੀ ਬੋਲੀ ਦੇ ਵਿੱਚ ਤੁਸੀਂ ਉਸ ਨੂੰ ਢਾਲੋ, ਕਿਉਂਕਿ ਤਾਂ ਹੀ ਜਿਹੜੀ ਤੁਹਾਡੀ ਗੱਲ ਹੈ ਕਿਸੇ ਦੀ ਸਮਝ ਦੇ ਵਿੱਚ ਆ ਸਕੇਗੀ। ਸੰਸਕ੍ਰਿਤ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ। ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਸੰਸਕ੍ਰਿਤ ਦੇ ਵਿੱਚ ਪੁਰਾਤਨ ਸਾਰੇ ਹੀ ਗ੍ਰੰਥ ਲਿਖੇ ਹੋਏ ਨੇ। ਹੁਣ ਕਿੰਨੀ ਕੁ ਕਿਸੇ ਨੂੰ ਸਮਝ ਹੈ? ਕੋਈ ਇੱਕ ਅੱਧਾ ਹੀ ਸੰਸਕ੍ਰਿਤ ਨੂੰ ਪੜ੍ਹਦਾ ਹੋਵੇਗਾ। ਜੇਕਰ ਆਮ ਬੋਲ ਚਾਲ ਦੀ ਬੋਲੀ ਦੇ ਵਿੱਚ ਉਸਦਾ ਉਲੱਥਾ ਕੀਤਾ ਜਾਵੇ, ਉਸ ਨੂੰ ਬਿਆਨ ਕੀਤਾ ਜਾਵੇ, ਤਾਂ ਹੀ ਕਿਸੇ ਪ੍ਰਕਾਰ ਦੇ ਨਾਲ ਸਮਝ ਆ ਸਕਦੀ ਹੈ। ਜੇਕਰ ਐਸਾ ਨਾ ਹੋਵੇ ਤੇ ਫਿਰ ਕਿਸੇ ਪ੍ਰਕਾਰ ਦੇ ਨਾਲ ਸਮਝ ਨਹੀਂ ਆ ਸਕਦੀ। ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਿਤ ਨੂੰ ਕਹਿ ਰਹੇ ਨੇ ਕਿ ਪੰਡਿਤ ਜੀ, ਤੁਸੀਂ ਆਮ ਬੋਲ ਚਾਲ ਦੀ ਬੋਲੀ ਦੇ ਵਿੱਚ ਜਿਹੜੇ ਸੰਸਕ੍ਰਿਤ ਦੇ ਉੱਚੇ ਅਰਥ ਨੇ ਉਹਨਾਂ ਨੂੰ ਸਮਝਾਓ, ਤਾਂ ਹੀ ਕਿਸੇ ਦੀ ਸਮਝ ਦੇ ਵਿੱਚ ਆ ਸਕਦੇ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਿਤ ਦੇ ਨਾਲ ਵਾਰਤਾਲਾਪ ਕਰ ਰਹੇ ਨੇ। ਹੁਣ ਇਸ ਗ੍ਰੰਥ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਕਵੀ ਜੀ ਇਸ ਵਿਥਿਆ ਨੂੰ ਬਿਆਨ ਕਰ ਰਹੇ ਨੇ। ਇਸ ਤੋਂ ਇਲਾਵਾ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਇਸ ਵਿਥਿਆ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ, ਮੈਂ ਤੁਹਾਡੇ ਸਾਹਮਣੇ ਉਹ ਵੀ ਬਿਆਨ ਕਰਾਂਗਾ।
ਇੱਕ ਦਿਨ ਪ੍ਰਕਰਮਾ ਗੁਰੂ ਕਰ ਰਹੇ, ਬੈਠਾ ਬ੍ਰਾਹਮਣ ਮਕਰ ਫੈਲਾਇ ਅੱਗੇ, ਮੱਥੇ ਲਾਏ ਟਿੱਕੇ ਧੋਤੀ ਤੇੜ ਬਦੀ, ਕਈਆਂ ਮੂਰਤਾਂ ਤਾਈ ਟਿਕਾਇ ਅੱਗੇ, ਵਾਂਗ ਬਗਲੇ ਲਾਈ ਸਮਾਦ ਬੈਠਾ, ਪੰਜ ਸੱਤ ਠਾਕੁਰ ਜੀ ਰਖਾਇ ਅੱਗੇ, ਗੁਰੂ ਹੱਸ ਪੈ ਵੇਖ ਕਰਤਾਰ ਸਿੰਘਾ, ਪੁੱਛ ਕਰ ਦੇ ਕਦਮ ਵਧਾਇ ਅੱਗੇ।
ਉਹਦੀ ਐਸੀ ਕਰਨੀ ਨੂੰ ਦੇਖ ਕੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੱਸ ਪੈ ਤੇ ਲਾਗੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਸਵਾਲ ਕੀਤਾ,
ਇਹ ਮੂਰਤਾਂ ਕਾਦੀਆਂ ਰੱਖੀਆਂ ਨੇ, ਕੌਣ ਇਸ਼ਟ ਤੇ ਕਿਨੂੰ ਮਨਾਓ ਤੁਸੀਂ, ਇਸ ਚੌਂਕੀ ਦੇ ਵਿੱਚ ਕੀ ਰੱਖਿਆ ਹੈ, ਜ਼ਰਾ ਚੁੱਕ ਰੁਮਾਲ ਦਿਖਾਓ ਤੁਸੀਂ। ਕਹਿੰਦਾ ਬ੍ਰਾਹਮਣ ਸਾਲ ਗਰਾਮ ਨੇ, ਸੀਸ ਠਾਕਰਾਂ ਤਾਈ ਝੁਕਾਓ ਤੁਸੀਂ, ਵਰਨ ਛਤਰੀ ਨਾਲੇ ਗ੍ਰਸਤੀ ਹੋ, ਨਾਮਰਯਾਦਾ ਦੇ ਤਾਈ ਤੁੜਾਓ ਤੁਸੀਂ, ਰੱਖੋ ਅਦਬ ਹਮੇਸ਼ ਬ੍ਰਾਹਮਣਾਂ ਦਾ, ਕੁਝ ਪੂਜਾ ਭੇਟਾ ਕਰਵਾਓ ਤੁਸੀਂ। ਗੁਰੂ ਆਖ ਦੇ ਹੱਸ ਕਰਤਾਰ ਸਿੰਘਾ, ਐਵੇਂ ਮਾਨਖ ਜਨਮ ਗਵਾਓ ਤੁਸੀਂ।
ਪੰਡਿਤ ਕਹਿੰਦਾ ਸਾਲ ਗ੍ਰਾਮ ਨੇ, ਇਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ, ਮੇਰੇ ਅੱਗੇ ਕੁਝ ਤੁਹਾਨੂੰ ਭੇਟਾ ਅਰਪਣ ਕਰਨੀ ਚਾਹੀਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਡਿਤ ਜੀ, ਐਵੇਂ ਬੇਸ਼ਕੀਮਤੀ ਮਨੁੱਖਾ ਜਨਮ ਨੂੰ ਤੁਸੀਂ ਇਸ ਤਰ੍ਹਾਂ ਦੇ ਪਖੰਡ ਕਰਕੇ ਬੇਕਾਰ ਦੇ ਵਿੱਚ ਗਵਾ ਰਹੇ ਹੋ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਤੇ ਪੰਡਿਤ ਫਿਰ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਭਰਿਆ ਹੋਇਆ ਬੋਲੇ,
ਗੁੱਸੇ ਨਾਲ ਬ੍ਰਾਹਮਣ ਲਾਲ ਹੋਇਆ, ਕਹਿੰਦਾ ਚੰਗੀਆਂ ਰੀਤਾਂ ਤੁਸੀਂ ਚਲਾਵਦੇ ਹੋ, ਆਪ ਛਤਰੀ ਨਾਲੇ ਗ੍ਰਸਤੀ ਹੋ, ਪੈਰ ਲੋਕਾਂ ਦੇ ਪਾਸੋਂ ਪੁਜਾਵਦੇ ਹੋ, ਵੇਖ ਠਾਕੁਰਾਂ ਤਾਈ ਮਖੌਲ ਕਰਦੇ, ਹੱਥ ਬੰਨ ਨਹੀਂ ਸਿਰ ਝੁਕਾਮ ਦੇ ਹੋ, ਗੁਰੂ ਆਖਦੇ ਅਸੀਂ ਮਖੌਲ ਕਰਦੇ, ਜਾਂ ਆਪ ਹੀ ਤੁਸੀਂ ਕਰਾਮ ਦੇ ਹੋ, ਉਸ ਸਰਬ ਵਿਆਪਕ ਰਾਮ ਤਾਈ ਇੱਕ ਪੱਥਰ ਕਰ ਠਹਿਰਾਮ ਦੇ ਹੋ, ਪੇਟ ਵਾਸਤੇ ਕਰ ਪਖੰਡ ਸਾਰੇ, ਮਾਇਆ ਕਾਰਨੇ ਜਾਲ ਫੈਲਾਮ ਦੇ ਹੋ, ਬੇੜੀ ਪੱਥਰ ਦੀ ਉੱਤੇ ਪੈਰ ਧਰ ਕੇ ਤੇ ਆਪ ਡੁੱਬੇ ਤੇ ਲੋਕ ਡੁਬਾਮ ਦੇ ਹੋ, ਸੱਚੇ ਠਾਕੁਰ ਦੀ ਪਾਈ ਨਾ ਸਾਰ ਤੁਸੀਂ, ਮੱਥੇ ਪੱਥਰਾਂ ਅੱਗੇ ਕਸਾਮ ਦੇ ਹੋ, ਇਹ ਉਸਤੀ ਨਹੀਂ ਸਗੋਂ ਨਿੰਦਿਆ ਹੈ, ਰਾਜਾ ਤਾਈ ਗੁਲਾਮ ਬਣਾਮ ਦੇ ਹੋ, ਠਾਕੁਰ ਮਿਲਿਆ ਨਹੀਂ ਕਰਤਾਰ ਸਿੰਘਾ, ਭੁੱਲੇ ਪਟਕੇ ਪੈ ਚੋਟਾਂ ਖਾਮ ਦੇ ਹੋ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਮਖੌਲ ਨਹੀਂ ਕਰਦੇ, ਸਗੋਂ ਤੁਸੀਂ ਇਸ ਤਰ੍ਹਾਂ ਦੇ ਕਰਮ ਕਰਕੇ ਮਖੌਲ ਉਡਾ ਰਹੇ ਹੋ। ਇੱਕ ਜਿਹੜਾ ਅਕਾਲ ਪੁਰਖ ਹੈ ਉਹ ਜਿਹੜਾ ਕਿ ਰਾਜੇ ਦੇ ਵਰਗਾ, ਤੁਸੀਂ ਇੱਕ ਗੁਲਾਮ ਦੇ ਵਰਗਾ ਉਹਨੂੰ ਬਣਾ ਰਹੇ ਹੋ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੱਚਾ ਠਾਕੁਰ ਜਿਹੜਾ ਭਗਵਾਨ ਹੈ ਉਹ ਤੁਹਾਨੂੰ ਮਿਲਿਆ ਹੀ ਨਹੀਂ ਹੈ, ਇਸੇ ਪ੍ਰਕਾਰ ਦੇ ਨਾਲ ਤੁਸੀਂ ਐਸੀਆਂ ਗੱਲਾਂ ਕਰਦੇ। ਇਸ ਤੋਂ ਬਾਅਦ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਉਸ ਦੇ ਸਰਲ ਅਰਥ ਵੀ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੇ ਸਰਲ ਸ਼ਬਦਾਂ ਦੇ ਵਿੱਚ ਬਿਆਨ ਕੀਤੇ।
ਮੂੰਹੋਂ ਪੜਦਾ ਅਰਥ ਉਚਾਰਦਾ ਹੈ, ਹਿਰਦੇ ਰਾਮ ਦੇ ਨਾਮ ਨੂੰ ਧਾਰਦਾ ਨਹੀਂ, ਤੇਰੇ ਪਾਸ ਨਹੀਂ ਗੁਣ ਬ੍ਰਾਹਮਣਾ ਦੇ, ਤੂੰ ਆਪਣਾ ਆਪ ਸੁਧਾਰਦਾ ਨਹੀਂ, ਸਾਡੇ ਤਾਈ ਉਪਦੇਸ਼ ਸੁਣਾ ਰਿਹੋ, ਕਿਹਾ ਆਪਣਾ ਮੂਲੋਂ ਵਿਚਾਰਦਾ ਨਹੀਂ, ਪੜ ਵੇਦ ਛੱਡੇ ਕਿਸੇ ਕੰਮ ਤੇਰੇ, ਹਿਰਦੇ ਵਿੱਚੋਂ ਕ੍ਰੋਧ ਨਿਵਾਰਦਾ ਨਹੀਂ, ਅੱਗੇ ਰੱਖਿਆ ਸਾਲ ਗ੍ਰਾਮ ਤਾਈ, ਕਾਬੂ ਮਨ ਨੂੰ ਕਰ ਬਿਠਾਰਦਾ ਨਹੀਂ, ਤਿਲਕ ਲਾਏ ਪੈਰੀ ਪਵੇ ਠਾਕਰਾਂ ਦੀ, ਲੋਕਾਂ ਤਾਈ ਦਿਖਾਵਦਾ ਹਾਰਦਾ ਨਹੀਂ, ਖੱਟ ਕਰਮੀ ਆਪਣੇ ਤਾਈ ਦੱਸੇ, ਆਸਣ ਲਾ ਕੇ ਧੋਤੀ ਉਤਾਰਦਾ ਨਹੀਂ, ਭਗਵਾਨ ਬਣ ਬਹੇ ਤੇ ਪੜੇ ਪੋਥੀ, ਇੱਕ ਅੱਖਰ ਤਾਈ ਚਿਤਾਰਦਾ ਨਹੀਂ, ਮਾਲਾ ਫੇਰਦਾ ਵੱਲ ਧਿਆਨ ਮਾਇਆ, ਵਾਂਗ ਬਗਲੇ ਨੈਣ ਉਗਾੜਦਾ ਨਹੀਂ, ਤਰਿਆ ਇਓ ਨਾ ਕੋਈ ਕਰਤਾਰ ਸਿੰਘਾ, ਇਹ ਪਖੰਡ ਤਾਂ ਕੁਝ ਸਵਾਰਦਾ ਨਹੀਂ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਿੱਤਰਾ, ਇਸ ਪ੍ਰਕਾਰ ਦੇ ਨਾਲ ਦੁਨੀਆਂ ਦੇ ਸਾਗਰ ਤੋਂ ਕੋਈ ਤਰ ਨਹੀਂ ਸਕਦਾ। ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਪਖੰਡ ਹੈ ਉਹ ਤੇ ਮਨੁੱਖ ਦਾ ਕਿਸੇ ਪ੍ਰਕਾਰ ਦੇ ਨਾਲ ਕੋਈ ਵੀ ਕੰਮ ਨਹੀਂ ਸਵਾਰਦਾ।
ਤੂੰ ਆਪੇ ਹੀ ਪੰਡਤ ਬਣ ਬੈਠੋ, ਪੰਡਤਾਈ ਦੇ ਗੁਣ ਨਾ ਪਾਏ ਪਾਈ, ਸੋ ਪੂਰਨ ਪੰਡਤ ਜਗ ਅੰਦਰ, ਜੋ ਗੁਰ ਕਾ ਸ਼ਬਦ ਕਮਾਏ ਪਾਈ, ਤਿੰਨਾ ਗੁਣਾਂ ਦੀ ਉਤਰੀ ਮੈਲ ਜਿਸ ਦੀ, ਮਾਇਆ ਵਿੱਚ ਨਾ ਪੈਰ ਫਸਾਏ ਪਾਈ, ਚੌ ਵੇਦਾਂ ਤੋਂ ਵੱਧ ਕੇ ਫਲ ਉਹਨੂੰ, ਹਰੀ ਨਾਮ ਜੋ ਜਪੇ ਜਪਾਏ ਪਾਈ, ਐਸੇ ਪੰਡਤ ਜਗ ਦੇ ਵਿੱਚ ਥੋੜੇ, ਆਪ ਤਰ ਦੇ ਸ੍ਰਿਸ਼ਟ ਤਰਾਏ ਪਾਈ, ਉਸ ਦੇ ਚੁੰਮੀਏ ਪੈਰ ਕਰਤਾਰ ਸਿੰਘਾ, ਐਸਾ ਵਿਪਰ ਕਿਧਰੇ ਨਿਗਾ ਆਏ ਪਾਈ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਸੱਚਾ ਪੰਡਤ ਜੇਕਰ ਨਜ਼ਰੀ ਆ ਜਾਵੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਉਹਦੇ ਪੈਰਾਂ ਨੂੰ ਉਹਦੇ ਚਰਨਾਂ ਨੂੰ ਚੁੰਮ ਲਈਏ, ਪਰ ਕਰੀਏ ਕਿ ਐਸਾ ਜਿਹੜਾ ਪੰਡਤ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਪਾਸੇ ਸਾਨੂੰ ਨਜ਼ਰੀ ਨਹੀਂ ਆ ਰਿਹਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਸੂਹੀ ਰਾਗ ਦੇ ਵਿੱਚ ਇੱਕ ਜਗ੍ਹਾ ਹੋਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਐਸਾ ਫਰਮਾਨ ਕੀਤਾ। ਸਤਿਗੁਰੂ ਜੀ ਲਿਖਦੇ ਨੇ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਭਾਵ ਕੇ ਜਿਹੜਾ ਸਾਕਤ ਹੈ ਉਹਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਿਹੜਾ ਮਾਲਕ ਪ੍ਰਭੂ ਹੈ ਭਗਵਾਨ, ਉਹ ਕਿਸੇ ਵੀ ਪ੍ਰਕਾਰ ਦੇ ਨਾਲ ਨਜ਼ਰੀ ਨਹੀਂ ਆਉਂਦਾ। ਫਿਰ ਕਰਦਾ ਕੀ ਹੈ, ਗੱਲ ਮੈਂ ਪਾਹਣ ਲੈ ਲਟਕਾਵੇ, ਪੱਥਰ ਦੀ ਜਿਹੜੀ ਮੂਰਤੀ ਹੈ ਉਹਨੂੰ ਲੈ ਕੇ ਆਪਣੇ ਗਲ ਦੇ ਵਿੱਚ ਲਟਕਾ ਕੇ ਫਿਰਦਾ, ਪਰ ਅਸਲੀ ਤੱਤ ਦੀ ਉਹਨੂੰ ਸਮਝ ਨਹੀਂ ਆਉਂਦੀ। ਸਤਿਗੁਰੂ ਜੀ ਲਿਖਦੇ ਨੇ ਭਰਮੇ ਭੂਲਾ ਸਾਕਤ ਫਿਰਦਾ, ਹੇ ਭਾਈ ਪਰਮਾਤਮਾ ਦੇ ਨਾਲੋਂ ਟੁੱਟ ਕੇ ਐਸਾ ਜਿਹੜਾ ਮਨੁੱਖ ਹੈ ਉਹ ਕਰਾਹੇ ਪੈ ਕੇ ਭਰਮਾਂ ਦੇ ਵਿੱਚ ਭਟਕਦਾ ਫਿਰਦਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਨੀਰ ਬਿਰੋਲੇ ਖੱਪ ਖੱਪ ਮਰਤਾ, ਭਾਵ ਕੇ ਮੂਰਤੀ ਪੂਜਾ ਕਰਕੇ ਪਾਣੀ ਹੀ ਰਿੜਕਦਾ ਹੈ, ਇਹ ਵਿਅਰਥ ਮਿਹਨਤ ਕਰਕੇ ਆਤਮਕ ਮੌਤ ਆਪਣੇ ਆਪ ਹੀ ਉਹ ਮਨੁੱਖ ਸਹਿੜ ਲੈਂਦਾ। ਜਿਸ ਪਾਹਣ ਕੋ ਠਾਕਰ ਕਹਿਤਾ, ਹੇ ਭਾਈ ਸਾਕਤ ਮਨੁੱਖ ਜਿਹੜੇ ਪੱਥਰ ਨੂੰ ਪ੍ਰਮਾਤਮਾ ਆਖਦਾ ਤੇ ਪ੍ਰਮਾਤਮਾ ਹੀ ਸਮਝਦਾ, ਉਹ ਪਾਹਣ ਲੈ ਉਸ ਕੋ ਡੁਬਤਾ। ਉਹੀ ਜਿਹੜਾ ਪਾਹਣ ਹੈ, ਉਹੀ ਜਿਹੜਾ ਪੱਥਰ ਹੈ, ਆਪਣੇ ਉਸ ਪੁਜਾਰੀ ਨੂੰ ਵੀ ਆਪਣੇ ਨਾਲ ਹੀ ਲੈ ਕੇ ਪਾਣੀ ਦੇ ਵਿੱਚ ਡੁੱਬ ਜਾਂਦਾ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਗੁਨਾਹਗਾਰ ਲੂਣ ਹਰਾਮੀ, ਇਸ ਕਰਕੇ ਪਾਪੀ ਹੇ ਅਕਿਰਤ ਕਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਾਹਣ ਨਾਵ ਨਾ ਪਾਰ ਗਿਰਾਮੀ, ਪਾਵ ਕੇ ਪੱਥਰ ਦੀ ਜਿਹੜੀ ਬੇੜੀ ਹੈ ਉਹ ਨਦੀ ਤੋਂ ਪਾਰ ਨਹੀਂ ਲੰਘਾ ਸਕਦੀ। ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ ਸਮੁੰਦਰ ਤੋਂ ਉਸੇ ਪ੍ਰਕਾਰ ਦੇ ਨਾਲ ਪਾਰ ਨਹੀਂ ਲਾ ਸਕਦੀ। ਜਿਸ ਤਰ੍ਹਾਂ ਪੱਥਰ ਦੀ ਬੇੜੀ ਪਾਣੀ ਤੇ ਨਹੀਂ ਤੈਰ ਸਕਦੀ, ਇਸੇ ਪ੍ਰਕਾਰ ਦੇ ਨਾਲ ਪੱਥਰ ਦੀ ਮੂਰਤੀ ਮਨੁੱਖ ਨੂੰ ਪਾਰ ਨਹੀਂ ਲੰਘਾ ਸਕਦੀ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ, ਗੁਰਮਿਲ ਨਾਨਕ ਠਾਕਰ ਜਾਤਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਆਪਣੇ ਮਾਲਕ ਪ੍ਰਭੂ ਦੇ ਨਾਲ ਪੂਰੇ ਪ੍ਰਕਾਰ ਦੇ ਨਾਲ ਡੂੰਘੀ ਸਾਂਝ ਪਾ ਲਈ ਹੈ, ਜਲ ਥਲ ਮਹੀਲ ਪੂਰਨ ਵਿਦਾਤਾ, ਉਸ ਨੂੰ ਉਹ ਕਰਤਾਰ ਪਾਣੀ ਦੇ ਵਿੱਚ, ਧਰਤੀ ਦੇ ਵਿੱਚ, ਆਕਾਸ਼ ਦੇ ਵਿੱਚ ਪਾਵ ਕੇ ਹਰ ਇੱਕ ਜਗ੍ਹਾ ਦੇ ਉੱਤੇ ਪੂਰੇ ਪ੍ਰਕਾਰ ਦੇ ਨਾਲ ਵਸਦਾ ਹੀ ਦਿਖਾਈ ਦਿੰਦਾ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਸਮਝਾਉਣ ਦਾ ਯਤਨ ਕੀਤਾ, ਪਾਵ ਕੇ ਜਿਹੜਾ ਪੱਥਰ ਹੈ ਉਹ ਆਪਣੇ ਨਾਲ ਹੀ ਲੈ ਕੇ ਜਿਸ ਤਰ੍ਹਾਂ ਡੁੱਬ ਜਾਂਦਾ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਾਹਮਣੇ ਸ਼ਬਦ ਬਿਆਨ ਕੀਤਾ, ਇਸ ਦੇ ਸਰਲ ਅਰਥਾਂ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਪ੍ਰਕਾਰ ਦੇ ਨਾਲ ਆਪਣੇ ਕਵਿਤਾ ਦੇ ਵਿੱਚ ਬਿਆਨ ਕੀਤਾ। ਇਹ ਠਾਕਰ ਦੁਆਰ ਹੈ ਦੇਹੀ ਤੇਰੀ, ਸੱਚਾ ਠਾਕਰ ਕਰੇ ਨਿਵਾਸ ਪੰਡਤ, ਉਹ ਤਾਂ ਅੰਦਰੋਂ ਨਜ਼ਰ ਨਾ ਆਏ ਤੈਨੂੰ, ਫਿਰੇ ਢੂੰਡਦਾ ਤੂੰ ਆਸ ਪਾਸ, ਫਿਰੇ ਢੂੰਡਦਾ ਤੂੰ ਆਸ ਪਾਸ ਪੰਡਤ, ਐਵੇਂ ਪੱਥਰਾਂ ਨੂੰ ਗਲ ਬੰਨੀ ਫਿਰੇ, ਰੱਖੇ ਮੁਕਤੀ ਦੀ ਝੂਠੀ ਆਸ ਪੰਡਤ, ਮਨ ਮੁਖ ਹੋਏ ਜਨਮ ਗਵਾਏ ਰਹੋ, ਨਹੀਂ ਕਰਦਾ ਰਤਾ ਕਿਆਸ ਪੰਡਤ, ਪਾਣੀ ਰਿੜਕਿਆਂ ਮੱਖਣ ਲੱਭਣਾ ਨੀ, ਬਿਰਥੇ ਜਾਏ ਰਹੇ ਗਿਣਵੇ ਸਵਾਸ ਪੰਡਤ, ਜਿਹੜੇ ਪੱਥਰਾਂ ਨੂੰ ਠਾਕੁਰ ਆਖਦੇ ਹੋ, ਉਹ ਲੈ ਡੁੱਬਣ ਕਰਨ ਨਾਸ ਪੰਡਤ, ਜਿਹੜਾ ਠਾਕੁਰ ਪਾਲਦਾ ਪੋਸਦਾ ਏ, ਬਣੇ ਉਸ ਦੇ ਨਹੀਂ ਤੁਸੀਂ ਦਾਸ ਪੰਡਤ, ਇਸੇ ਵਾਸਤੇ ਨਮਕ ਹਰਾਮ ਪਾਰੇ, ਹੋਵੇ ਨਰਕਾਂ ਦੇ ਵਿੱਚ ਵਾਸ ਪੰਡਤ, ਕਦੇ ਪੱਥਰਾਂ ਦੀ ਬੇੜੀ ਪੈਰ ਧਰ ਕੇ, ਕੌਣ ਪਾਰ ਲੰਘੇ ਕਰ ਸਨਾ ਸ਼ਨਾਸ਼ ਪੰਡਤ, ਸ਼ਰਨ ਗੁਰੂ ਦੀ ਲਵੋ ਕਰਤਾਰ ਸਿੰਘਾ, ਕੱਟ ਜਾਏ ਫਿਰ ਜਮਾ ਦੀ ਫਾਸ ਪੰਡਤ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਨੇ ਕਿ ਸੱਚਾ ਜਿਹੜਾ ਠਾਕਰ ਹੈ ਉਹ ਹੈ ਅਕਾਲ ਪੁਰਖ, ਇਸ ਕਰਕੇ ਉਹਦੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗੋ, ਤਾਂ ਕਿ ਦੁਨੀਆਂ ਦੇ ਉੱਤੋਂ ਤੁਹਾਡਾ ਪਾਰ ਉਤਾਰਾ ਹੋ ਜਾਵੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਤ ਦੇ ਨਾਲ ਚਰਚਾ ਕਰਦੇ ਨੇ। ਇਹ ਬਿਦ ਚਰਚਾ ਕਰੀ ਅਪਾਰਾ, ਤਬ ਬ੍ਰਾਹਮਣ ਕਾ ਮਿਟਾ ਹੰਕਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੰਡਤ ਦੇ ਨਾਲ ਚਰਚਾ ਕੀਤੀ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਫਿਰ ਉਸ ਪੰਡਤ ਦਾ ਜਿਹੜਾ ਹੰਕਾਰ ਸੀ ਉਹ ਪੂਰੇ ਪ੍ਰਕਾਰ ਦੇ ਨਾਲ ਮਨ ਤੋਂ ਮਿਟ ਗਏ। ਸ੍ਰੀ ਗੁਰ ਬਚ ਸੁਣ ਕੋਮਲ ਪਾਇਓ, ਤਜ ਨਿਜ ਮਾਨ ਚਰਨ ਲਪਟਾਇਓ। ਉਸ ਵੇਲੇ ਬ੍ਰਾਹਮਣ ਦਾ ਹੰਕਾਰ ਮਿਟ ਗਿਆ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਨਰਮ ਹੋ ਗਿਆ। ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ। ਹੇ ਗੁਰ ਮੁਝ ਕੋ ਸਿੱਖ ਕਰੀ ਜੈ, ਭੂਲ ਛਮਾਪਣ ਹਮਰੀ ਕੀ ਜੈ। ਕਹਿੰਦਾ ਸੱਚੇ ਪਾਤਸ਼ਾਹ ਜੀ ਜਿਹੜੀਆਂ ਮੈਂ ਭੁੱਲਾਂ ਕੀਤੀਆਂ ਨੇ ਉਹ ਮਾਫ ਕਰ ਦਿਓ, ਕਿਰਪਾ ਕਰਕੇ ਆਪਣਾ ਸਿੱਖ ਮੈਨੂੰ ਬਣਾ ਲਓ।
ਗੋਰੇ ਅਰਜਨ ਦਿਜ ਕੋ ਸਿੱਖ ਕੀਨੋ, ਸਿੱਖੀ ਦਾਨ ਤਬੈ ਤਬ ਦੀਨੋ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਸ ਪੰਡਤ ਦੇ ਉੱਤੇ ਕਿਰਪਾ ਕੀਤੀ, ਉਹਨੂੰ ਆਪਣਾ ਸਿੱਖ ਬਣਾਇਆ ਤੇ ਸਿੱਖੀ ਦਾ ਜਿਹੜਾ ਦਾਨ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਪ੍ਰਦਾਨ ਕਰ ਦਿੱਤਾ। ਕਵੀ ਜੀ ਲਿਖਦੇ ਨੇ, ਦਿਜ ਕੀ ਗਾਥ ਸੰਪੂਰਨ ਪਈ, ਆਗੇ ਸੁਣੋ ਔਰ ਕਥ ਨਹੀਂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪੰਡਤ ਦੀ ਜਿਹੜੀ ਇਹ ਗਾਥਾ ਹੈ ਇਸ ਜਗ੍ਹਾ ਦੇ ਉੱਤੇ ਸੰਪੂਰਨ ਹੋ ਗਈ ਹੈ, ਪੂਰੀ ਹੋ ਗਈ ਹੈ। ਗ੍ਰੰਥਾਕਾਰ ਜੀ ਲਿਖਦੇ ਨੇ, ਅਗਲੀ ਜਿਹੜੀ ਵਾਰਤਾ ਹੈ, ਅਗਲੀ ਜਿਹੜੀ ਕਥਾ ਹੈ, ਜਿਹੜੀ ਨਵੀਂ ਹੈ, ਉਹ ਮੈਂ ਤੁਹਾਨੂੰ ਅੱਗੇ ਸੁਣਾਉਂਦਾ ਹਾਂ। ਇਹ ਸਰੋਤਾ ਜਨੋ ਪਿਆਰ ਤੇ ਸਤਿਕਾਰ ਦੇ ਨਾਲ ਉਸ ਨੂੰ ਅੱਗੋਂ ਸੁਣੋ। ਕਿਸ ਪ੍ਰਕਾਰ ਦੇ ਨਾਲ ਅਗਲੀ ਕਥਾ ਕਵੀ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ। ਹੇ ਅਚੋਤੇ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।